ਸੀ ਜਾਂ ਦੁਬਾਰਾ ਇੱਕ ਬਣਾਉਣਾ ਨਾ, ਫਿਰ ਤੇੜ ਬਿਜਲੀ ਉਹ ਨਹੀਂ ਖਤਮ, ਉਹ ਖਤਮ ਹੋ ਜਾਂਦੀ। ਤਾਂ ਖਜ਼ਾਨੇ ਪੈਂਦੇ, ਤੇੜ ਕਰਕੇ ਖਜ਼ਾਨੇ ਜੋ ਆਇਆ ਸੀ, ਤੇੜ ਮਿਟਾ ਕੇ ਖਜ਼ਾਨੇ ਚ ਪਏ। ਆਇਆ ਵੀ ਇੱਕੇ ਸੀ, ਗਿਆ ਵੀ ਇੱਕੇ। ਸੁਣੀ ਭਰਮ ਦੀ ਲਕੀਰ ਪੈ ਗਈ ਸੀ ਵਿੱਚ, ਉਹ ਲਕੀਰ ਖਤਮ ਕੀਤੀ ਇੱਥੇ। ਇਹ ਇੱਕ ਰੁਪਏ, ਇੱਕ ਰੁਪਏ ਲਕੀਰ ਪੈ ਗਈ ਸੀ ਭਰਮ ਦੀ, ਲਕੀਰ ਪੈ ਗਈ, ਇੱਕ ਰੂਪ ਹੋ ਗਿਆ, ਵੱਖਰਾ ਰੂਪ ਹੋ ਗਿਆ ਨਾ। ਹਾਂਜੀ,
ਕਹੂੰ ਕੰਜ ਕੇ ਮੰਜ ਕੇ ਭਰਮ ਭੁੱਲੇ।
ਦੇਖੋ, ਜਦੋਂ ਤੇੜ ਪੈ ਗਈ ਸਰੀਰ ਚ ਆ ਗਿਆ, ਟੀਏ ਦੀ ਗੱਲ ਸ਼ੁਰੂ ਹੋ ਗਈ। ਹੁਣ ਭਰਮ ਚ ਭੁੱਲਿਆ ਹੋਇਆ, ਭਰਮ ਚ ਭੁੱਲਿਆ ਹੋਇਆ ਮਤਲਬ ਮਾਇਆ ਚ, ਉਪਲੇ ਨੂੰ ਆਇਆ ਚ ਨੀ ਦਿਖਾਇਆ ਹੈ, ਉਪਲੇ ਇੱਕ ਹੋਇਆ ਹੈ ਦਿਖਾਇਆ। ਸ੍ਰਿਸ਼ਟੀ ਜੋ ਜਿਹੜਾ ਇੱਕ ਹੋ ਗਿਆ ਨਾ, ਸ੍ਰਿਸ਼ਟੀ ਦੇ ਵਿੱਚ ਹੀ ਇੱਕ ਹੋ ਗਿਆ ਜਿਹੜਾ, ਇਹ ਘਰ ਆਇਆ ਜਿਹੜਾ ਗਿਆ ਘਰ ਇੱਕ ਹੋ ਕੇ, ਜਿਹਦੇ ਵਾਸਤੇ ਜੈ ਜੈਕਾਰ ਹੋ ਰਹੀ ਹੈ, ਜਿਹੜਾ ਜਿੱਤ ਕੇ ਆਇਆ। ਸੰਤ ਮਰੇ ਕਿਉਂ ਰੋਈਏ, ਜੋ ਗ੍ਰਹਿ ਆਪਣੇ ਜਾਏ, ਜਿਹੜਾ ਆਪਣੇ ਗ੍ਰਹਿ ਨੂੰ ਗਿਆ ਹੈ, ਇੱਕ ਤਾਂ ਉਹਦੀ ਗੱਲ ਹੈ, ਇੱਕ ਤਾਂ ਉਹਦੀ ਗੱਲ ਹੈ ਪਹਿਲਾਂ। ਆਹ, ਜਦੋਂ ਸਰੀਰ ਤੇ ਹੁੰਦਾ ਜਾਗਣਾ ਕੋਈ ਰਿਸ਼ਤੇਦਾਰ ਹੁੰਦਾ ਉਹਦਾ, ਉਹਦੇ ਜਦ ਵੀ ਇਹੀ ਗੁਣ ਨੇ ਜਿਹੜੇ ਉੱਤੇ ਆ ਗਏ, ਉਹ ਚ ਗੁਣ ਇਹੀ ਹੁੰਦੇ ਨੇ ਸਾਰੇ। ਉਹ ਸਰੀਰ ਚ ਰਹਿੰਦੇ ਚ ਵੀ ਉਹੀ ਗੁਣ ਨੇ, ਸਰੀਰ ਤੇ ਬਿਨਾਂ ਵੀ ਉਹੀ ਗੁਣ ਨੇ, ਉਹ ਤਾਂ ਗੁਣ ਉਹਦੇ ਸੁਭਾਅ ਦੇ ਨੇ। ਕਹੋ ਇੱਕ ਤੀਜਾ ਹੁਣ ਰੂਪ ਹੈ ਹੋਰ, ਇਹ ਧਾਰਮਿਕ ਬੰਦੇ ਦਾ ਰੂਪ ਹੈ। ਕਹੂ ਕੰਜ ਕੇ
ਮੰਜ ਕੇ ਭਰਮ ਭੁੱਲੇ,
ਮੰਜ ਕੇ ਭਰਮ ਭੁੱਲੇ। ਅਕੰਜ ਸਰੀਰ ਹੈ ਨਾ, ਸੱਪ ਦੀ ਕੰਜ ਨਹੀਂ ਹੁੰਦੀ, ਇਹਨੂੰ ਮੰਜਣ ਲੱਗਿਆ ਹੋਇਆ, ਇਹਦੇ ਭਰਮ ਚ ਭੁੱਲਿਆ ਬਸ। ਸਰੀਰ ਨੂੰ ਪਵਿੱਤਰ ਕਰੀ ਜਾਂਦਾ ਧੋਤੀ, ਅੰਦਰੋਂ ਵੀ ਬਾਹਰੋਂ ਵੀ ਕਰਦਾ ਤਾਂ ਧਰਮ ਹੈ। ਕਾਇਆ ਮੰਜਣ ਲੱਗਿਆ ਹੋਇਆ, ਸਰੀਰ ਮੰਜਣ ਲੱਗਿਆ ਹੋਇਆ, ਸਰੀਰ ਦੀ ਸ਼ੁੱਧੀਕਰਨ ਕਰਨ ਦੇ ਵਿੱਚ, ਮਨ ਦੀ ਸ਼ੁੱਧੀਕਰਨ ਸਮਝ ਰਿਹਾ, ਪਰ ਮਸਤ ਹੈ ਇੱਥੇ ਪੂਰਾ ਸੰਤੋਸ਼ ਆ ਵੀ ਮੈਂ ਕੁਛ ਕਰ ਰਿਹਾ।
ਪਰ
ਜੇ ਕੋਈ ਹਟਾਉਂਦਾ ਤਾਂ ਉਹਨੂੰ ਗੁੱਸਾ ਵੀ ਲੱਗਦਾ ਤੇ ਉਹਨੂੰ ਬੁਰਾ ਵੀ ਲੱਗਦਾ, ਔਰ ਉਹਦੇ ਨਾਲ ਗੁੱਸੇ ਵੀ ਹੁੰਦਾ, ਬੁਰਾ ਲੱਗਦਾ ਔਰ ਉਹਨੂੰ ਭੱਜ ਕੇ ਵੀ ਪੈਂਦਾ, ਉਹਦੇ ਚ ਮਸਤ ਹੈ।
ਕਹੂੰ ਕੰਜ ਕੇ ਮੰਜ ਕੇ ਭਰਮ ਭੁੱਲੇ,
ਭਰਮ ਭੁੱਲਿਆ ਹੈ, ਹਾਲਾਂਕਿ ਭਰਮ ਭੁੱਲੇ ਲਿਖਿਆ ਮਿਲਣਾ ਉਹਨੂੰ ਤਾਂ ਕੁਛ ਨੀ ਆਇਆ, ਪਰ ਉਹ ਸੰਤੁਸ਼ਟ ਹੈ ਉੱਥੇ। ਉਹ ਕਹਿੰਦਾ ਮੈਂ ਤਾਂ ਧਰਮ ਦਾ ਕੰਮ ਕਰ ਰਿਹਾ, ਬਸਦਾ ਉੱਥੇ ਬਿਲਕੁਲ।
ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ,
ਕਿਤੇ ਰਾਜਾ ਹੈ ਜਾਂ ਰੰਕ ਹੈ, ਕਮਾਲ ਹੈ ਚਾਹੇ ਰਾਜਾ, ਧਰਮ ਦੇ ਨਾਲ ਐਸਾ ਸਥਿਰ ਹੋਇਆ ਹੋਇਆ ਨਿਸ਼ਚਿੰਤ ਹੈ। ਰਾਜੇ ਵੀ ਹੋਏ ਨੇ ਬ੍ਰਹਮ ਗਿਆਨੀ, ਆਪਣੇ ਭਗਤ ਵੀ ਹੋਏ ਨੇ, ਉਹ ਸੰਸਾਰੀ ਤੌਰ ਤੇ ਤਾਂ ਰੰਕੇ ਸੀ, ਸੰਸਾਰੀ ਰਾਜੇ ਰੰਗ ਦੀ ਗੱਲ ਹੈ ਨਾ, ਚਾਹੇ ਗਰੀਬ ਹੈ ਸੰਸਾਰ ਦੇ ਵਿੱਚ ਚਾਹੇ ਰਾਜਾ, ਧਰਮ ਦੇ ਨਾਲ ਐਨ ਟਿਕਿਆ।
ਕਹੂੰ ਦੇਸ ਕੇ ਭੇਸ ਕੇ ਧਰਮ ਧਾਮੇ,
ਕਿਤੇ ਦੇਸ ਦਾ ਜਿਹੜਾ ਭੇਸ ਹੈ, ਜਿਵੇਂ ਆਪਣੇ ਸਿੱਖਾਂ ਦਾ ਭੇਸ ਅਲੱਗ ਹੈ, ਮੁਸਲਮਾਨਾਂ ਦਾ ਅਲੱਗ ਹੈ, ਹੋਰ ਬੋਧੀਆਂ ਦਾ ਅਲੱਗ ਹੈ, ਉਹ ਦੇਸ਼ ਦਾ ਜਿਹੜਾ ਭੇਖ ਹੈ ਧਰਮ, ਉਹ ਦੇਸ਼ ਦਾ ਧਰਮ ਹਰ ਭੇਖ ਹੈ, ਉਹਦੇ ਨਾਲ ਹੀ ਬਸ ਉਹਦੇ ਚ ਰਚਿਆ ਬਚਿਆ ਹੋਇਆ
ਧਰਮ ਧਾਮੇ,
ਉਹਦੇ ਧਰਮ ਦੇ ਧਾਮ ਦੇ ਵਿੱਚ ਇਹ ਰਹਿੰਦਾ, ਉੱਥੇ ਹੀ ਆਪਣਾ ਕਹਿੰਦੇ ਹਾਂ ਅਸੀਂ ਧਰਮ ਕਾ ਦੂਜੇ, ਯਾਨੀ ਤਸੱਲੀ ਹੈ ਇਹਦੀ ਉੱਥੇ। ਠੀਕ ਹੈ, ਮੈਂ ਠੀਕ ਲਾਈਨ ਚ ਨੂੰ ਜਾ ਰਿਹਾ, ਚਾਹੇ ਉੱਥੋਂ ਪ੍ਰਾਪਤੀ ਹੋਵੇ ਨਾ ਹੋਵੇ, ਪਰ ਉੱਥੇ ਇਹਨੂੰ ਨੀ ਪਤਾ ਹੈਗਾ ਵੀ ਮੈਂ ਨੂੰ ਕੁਛ ਮਿਲ ਨਹੀਂ ਰਿਹਾ, ਇਹ ਉਹਦੇ ਧਰਮ ਧਾਮ ਦੇ ਵਿੱਚ ਖੇਲੀ ਜਾਂਦਾ, ਉੱਥੇ ਸੰਤੁਸ਼ਟ ਹੈ, ਸੰਤੁਸ਼ਟ ਹੈ। ਜਿਹੜਾ ਸੰਤੁਸ਼ਟ ਨਹੀਂ ਹੁੰਦਾ ਉੱਥੇ ਰਹਿੰਦਾ ਨੀ, ਫਿਰ ਟਿਕਦਾ ਨੀ, ਜੇ ਸੰਤੁਸ਼ਟ ਨਹੀਂ ਰਹਿੰਦਾ ਫਿਰ ਹੋਰ ਥੋਂ ਫਿਰਦਾ ਤੁਰਿਆ।
ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ,
ਕਿਤੇ ਰਾਜ ਸਾਜ ਦੇ ਵਿੱਚ ਰੁੱਝਿਆ ਹੈ, ਰਾਜ ਦਾ ਸਾਜ ਬਾਜ ਹੈ, ਇਹਦੇ ਚ ਨੀ ਵਿਹਲ ਮਿਲਦਾ, ਉਹ ਫਲਾਣੇ ਨੇ ਫਲਾਣੀ ਮਿਜ਼ਾਇਲ ਬਣਾਈ ਆਪਾਂ ਹੋਰ ਬਣਾਈਏ, ਉਹਨੇ ਉਹ ਪਣਡੁੱਬੀ ਲਿਆਂਦੀ ਆਪਾਂ ਉਹਦਾ ਇਲਾਜ ਕਰੀਏ, ਇਹਦੇ ਜੁੜ ਜਿਆ ਹੋਇਆ।
ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ,
ਸਾਜ ਬਾਜ ਰਾਜ ਦਾ ਇਹਦੇ ਚ ਫਸਿਆ ਹੋਇਆ, ਇਹਦੇ ਵਿੱਚ ਵਿਹਲ ਨੀ ਮਿਲਦਾ।
ਕਹੂੰ ਅੱਛਰ ਕੇ ਪੱਛਰ ਕੇ ਸਿੱਧ ਸਾਧੇ।
ਕਦੋਂ ਅੱਛਰ ਕੇ ਪੱਛਰ ਕੇ, ਦੇਖੋ ਅੱਖਰ ਨੇ ਜਿਹੜੇ ਅੱਖਰ, ਇਹਨਾਂ ਨੂੰ ਛਿੱਲ ਛਿੱਲ ਕੇ ਨਾ ਬਰੀਕੀ ਇਹਨਾਂ ਦੇ ਵਿੱਚੋਂ ਅਰਥ ਪੜਨ ਮਿਲਦੇ ਆ ਵਿਚਾਰੀ। ਅੱਛਰਾਂ ਨੂੰ ਉੱਤੋਂ ਜਿਹੜੀ ਮੈਲ ਲੱਗ ਗਈ ਨਾ, ਉਹ ਲਾ ਲਾ ਪੱਛ ਪੱਛ ਦੇਖਦਾ ਥੱਲੇ ਕੀ ਹੈ, ਥੱਲੇ ਅਰਥ ਕੀ ਨੇ ਡੂੰਘੇ। ਅੱਖਰਾਂ ਦੀ ਗਹਿਰਾਈ ਚ ਜਾ ਕੇ ਦੇਖਦਾ ਪੱਛ ਕੇ ਇਹਨਾਂ ਨੂੰ ਉੱਤੋਂ ਥੱਲੇ ਅਰਥ ਕੀ ਨੇ, ਅੱਖਰ ਬਣਿਆ ਕਿੱਥੋਂ ਹੈ, ਜੰਮਿਆ ਕਿੱਥੋਂ ਹੈ, ਇਹ ਅਰਥ ਹੋਣਾ ਕੀ ਚਾਹੀਦਾ। ਅੱਛਰ ਉਹਦਾ ਅੱਖਰ ਪੱਛਰ ਪੱਛ ਉਹਨੂੰ ਪੱਛ ਵੀਹ ਅਰਥ ਨੇ ਕਿ ਅੱਖਰ, ਤੁਸੀਂ ਦੱਸੋ ਕਿਹੜਾ ਲਾਓਗੇ, ਪੱਛ ਕੇ ਹੀ ਦੇਖੋ ਅੱਖਰਾਂ।
ਪੱਛਰ ਕੇ ਸਿੱਧ ਸਾਧ,
ਉਹਦੀ ਸਿੱਧੀ ਉਹ ਜੋ ਸਮਝ ਲੈ ਰਿਹਾ, ਫੇਰ ਸਮਝ ਰਿਹਾ ਵੀ ਅਸਲ ਗੱਲ ਆਹ ਹੈ, ਕਿਤੇ ਇਹ ਕੰਮ ਕਰ ਰਿਹਾ, ਜਿਹੜੀ ਖੋਜ ਹੈ, ਖੋਜ ਕਾਹਦੀ ਹੈ, ਅੱਖਰਾਂ ਮੈਂ ਕੋਈ ਗੁਰਮੁਖ
ਖੋਜੇ
ਖੋਜੂਗਾ, ਮੈਂ ਪੱਛ ਕੇ ਹੀ ਖੋਜੂ ਅੱਖਰਾਂ ਨੂੰ, ਖੋਜੀ ਦੀ ਕੋਈ ਚੀਜ਼ ਅਧੇੜ ਕੇ ਹੀ ਖੋਜੀ ਦੀ ਹੈ ਵਿੱਚੋਂ, ਉਹਨਾਂ ਦੀ ਸੰਧੀ ਵਿਸ਼ੇਸ਼ ਕਰੂਗਾ, ਫੇਰ ਦੇਖੂ ਵੀ ਇਹਦੇ ਅਰਥ ਕੀ ਨੇ। ਅੱਛਰ ਕੇ ਪੱਛਰ ਕੇ, ਹੁਣ ਅੱਛਰ ਪੱਛਰ ਨੂੰ ਲੋਕ ਪਰਲੋਕ ਕਰਤਾ, ਇਹਨੇ ਦੱਸੋ ਗੱਲ ਕੀ ਹੈ, ਲੋਕ ਪਰਲੋਕ ਦੀ ਗੱਲ ਮਾਰੀ ਚੱਕ ਕੇ, ਪਤਾ ਨੀ ਲੱਗਿਆ ਗੱਲ ਕੀ ਹੈ, ਕੋਈ ਡਿਕਸ਼ਨਰੀ ਦਿੱਤਾ ਹੀ ਨੀ ਹੋਇਆ ਇਹਦੇ ਅਰਥ, ਉਹਨੇ ਲੱਭੇ ਲੁਭੇ ਹੁਣ ਲੱਭੇ ਕਿਤੋਂ ਹੈ ਨੀ, ਫਿਰ ਉਹਨੇ ਜਾਇਜ ਦਿਮਾਗ ਚ ਆਏ ਹੋ ਜਾਏ ਕਰਤੇ।
ਕਹੂੰ ਸਿੱਧ ਕੇ ਬੁੱਧ ਕੇ ਬਿਰਧ ਲਾਦੇ,
ਅਗਲੀ ਗੱਲ ਹੈ, ਕਹੂੰ ਸਿੱਧ ਕੇ ਜੋ ਸਮਝ ਆਏਗੀ,
ਬੁੱਧ ਕੇ
ਬੁੱਧ ਕੇ ਜਿਹੜੀ ਸਮਝ ਪਹਿਲਾਂ ਹੈਗੀ, ਜਿਹੜੀ ਬੁੱਧੀ ਕੋਲ ਹੈ, ਉਹਦੇ ਚ ਹੋਰ ਬੁੱਧੀ ਦਾ ਲਾਭ ਉਠਾ ਰਿਹਾ, ਉਹ ਚ ਹੋਰ ਐਡ ਕਰ ਰਿਹਾ ਗਿਆਨ। ਜੇ ਅੱਛਰ ਕੇ ਪੱਛਰ ਕੇ ਕਰੂ ਤਾਂ ਹੀ ਹੋਊਗਾ, ਹੋਰ ਕਿੱਥੋਂ ਆਊਗੀ, ਗਿਆਨ ਕਿੱਥੋਂ ਆਊਗਾ, ਗਿਆਨ ਖੋਜ ਚੋਂ ਪੈਦਾ ਹੋਊਗਾ ਨਾ, ਅੱਖਰਾਂ ਦੀ ਖੋਜ ਕਰ ਰਿਹਾ ਔਰ ਬੁੱਧੀ ਨੂੰ ਬਲਵਾਨ ਕਰ ਰਿਹਾ, ਬੁੱਧੀ ਚ ਵਿਰਧੀ ਕਰ ਰਿਹਾ, ਲਾਦੇ ਦਾ ਲਾਭ ਪ੍ਰਾਪਤ ਕਰਨਾ ਹੁੰਦਾ ਨਾ, ਲਾਭ ਪ੍ਰਾਪਤ ਕਰ ਰਿਹਾ।
ਕਹੂੰ ਅੰਗ ਕੇ ਰੰਗ ਕੇ ਸੰਗ ਦੇਖੇ,
ਕਹੋ ਅੰਗ ਕੇ ਰੰਗ, ਅੰਗ ਦਾ ਰੰਗ ਕੀ ਹੈ, ਮਨ ਦਾ ਰੰਗ, ਅੰਗ ਮਨੇ ਦਾ ਅੰਗ ਹੈ ਨਾ, ਮਨ ਮਾਇਆ ਚ ਫਸਿਆ ਹੋਇਆ,
ਅੰਗ ਕੇ ਰੰਗ ਕੇ ਸੰਗ,
ਜੋ ਮਾਇਆ ਜੋ ਮਨ ਕਹਿੰਦਾ ਮਨ ਦੇ ਨਾਲੇ ਸਹਿਮਤ ਹੈ,
ਸੰਗ ਦੇਖੇ
ਮਾਇਆ ਦੇ ਰੰਗਾਂ ਚ ਲਿਪਤ ਹੈ, ਕਿਤੇ ਮੌਜ ਹੈ ਮਾਇਆ ਦੇ ਰੰਗਾਂ ਦੇ ਵਿੱਚ।
ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ,
ਕਿਤੇ ਜਿਹੜੇ ਮਾਇਆ ਦੇ ਰੰਗ ਨੇ ਉਹਦੇ ਵਿੱਚ ਹੀ ਆਨੰਦ ਕਰ ਰਿਹਾ, ਕਿਤੇ ਮਾਇਆ ਨੂੰ ਜੰਗ ਲੜ ਰਿਹਾ ਬਕਾਰਾਂ ਨੂੰ।
ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ,
ਉੱਥੇ ਜੰਗ ਦੇ ਰੰਗ ਦੇ ਵਿੱਚ ਦੇਖਿਆ ਗਿਆ ਹੈ, ਮਾਇਆ ਤੋਂ ਖੜਾ ਛੜਾ ਰਿਹਾ, ਕਿਤੇ ਬਕਾਰਾਂ ਨਾਲ ਜੰਗ ਕਰ ਰਿਹਾ, ਕਿਤੇ ਬਕਾਰਾਂ ਨਾਲ ਆਨੰਦ ਕਰ ਰਿਹਾ, ਕਿਤੇ ਬਕਾਰਾਂ ਦੇ ਨਾਲ ਰਲ ਕੇ ਆਨੰਦ ਕਰ ਰਿਹਾ, ਕਿਤੇ ਬਕਾਰਾਂ ਦੇ ਖਿਲਾਫ਼ ਜੰਗ ਕਰ ਰਿਹਾ। ਦੋ ਰੂਪ ਦਿਖਾਤੇ, ਇਸੇ ਦੇ ਰੂਪ ਨੇ ਦੋਏ, ਕਿਤੇ ਮਾਇਆ ਤੋਂ ਖੜਾ ਛਡਾਉਂਦਾ ਫਿਰਦਾ, ਕਿਤੇ ਮਾਇਆ ਨੂੰ ਜੱਫੀਆਂ ਪਾਉਂਦਾ ਫਿਰਦਾ, ਇੱਕੋ ਹੀ ਹੈ ਨਾ, ਇਹਦੇ ਹੁਣ ਇੱਕ ਦੇ ਦੋ ਰੂਪ ਆਏ ਰਹਿਣ, ਇਹ ਇੱਕ ਦੀ ਖੋਜ ਕਰਨੀ ਹੈ ਜੀ, ਜਿਹਦੇ ਦੋ ਰੂਪ ਨੇ ਇਹ ਲੱਭਣਾ ਹੈ, ਕੋ ਕੀ ਹੈ, ਇਹ ਆਤਮ ਦਰਸ਼ਨ ਹੈ, ਉਹ ਦੋਏ ਨੀ ਅਸੀਂ ਲੱਭਣੇ ਜਿਹੜੇ ਪਹਿਲੇ ਛੱਡਤੇ, ਜਿਹੜੇ ਪਹਿਲੇ ਛੱਡਦੇ ਦੋ, ਉਹ ਨੀ ਸਾਡੀ ਸਟੱਡੀ, ਸਾਡੀ ਸਟੱਡੀ ਚ ਆ ਹੈ ਜਿਹੜਾ ਸੀ ਹੈ, ਇਹ ਆਪ ਹੈ ਜਿਹੜਾ ਪੜ੍ਹ ਰਿਹਾ, ਜਿਹੜਾ ਪੜ੍ਹ ਸੁਣ ਰਿਹਾ ਇਹ ਆਪ ਹੈ, ਇਹ ਵੀ ਖੋਜ ਆ ਅਸਲ ਚ ਸਾਡੀ, ਉਹ ਦੂਏ ਦੀ ਖੋਜ ਨੀ ਹੈ, ਦੂਏ ਨਾਲ ਤਾਂ ਸੁਭਾਅ ਅਸੀਂ ਆਪਣਾ ਸੁਭਾਅ ਬਣਾ ਕੇ ਠੀਕ ਹੋਣਾ, ਦੂਏ ਦੀ ਸਟੱਡੀ ਦਾ ਸਿਰਫ ਅਸੀਂ ਆਪਣਾ ਸੁਭਾਅ ਉਹਦੇ ਨਾਲ ਬਣਾਉਣਾ ਹੈ, ਉਹੋ ਜਿਹਾ ਬਣਨ ਵਾਸਤੇ, ਉਹਦਾ ਰੂਪ ਤਾਂ ਅਸੀਂ ਦੇਖਿਆ, ਉਹਦਾ ਰੂਪ ਜਿਹੜਾ ਸਮਝਿਆ ਉਹੋ ਜਿਹਾ ਬਣਨ ਵਾਸਤੇ, ਬਣਨਾ ਇਹਨੇ ਆਪ ਹੈ, ਤੇ ਦਰਸ਼ਨ ਦਾ ਆਤਮ ਕਰਨਾ ਉਹਨਾਂ ਦਾ, ਫਿਰ ਉਹ ਤਾਂ ਅਸੀਂ ਉਵੇਂ ਪੜਿਆ, ਅੱਜ ਤੋਂ ਹੀ ਮਿਲਣਾ ਜੋ ਕੁਛ ਮਿਲਣਾ, ਅੱਜ ਜਿਹੜਾ ਹੁਣ ਪੜ੍ਹਦੇ ਹਾਂ।
ਕਹੂੰ ਅੰਗ ਕੇ ਰੰਗ ਕੇ ਸੰਗ ਦੇਖੇ,
ਕਹੂੰ
ਜੰਗ ਕੇ ਰੰਗ ਕੇ ਰੰਗ ਪੇਖੇ,
ਜੰਗ ਕੇ ਰੰਗ ਕੇ ਰੰਗ, ਕਿਤੇ ਜੰਗ ਲੜ ਰਿਹਾ, ਉਹ ਜੰਗ ਲੜ ਰਿਹਾ ਜਿਹੜੀ ਉੱਥੇ ਚੰਡੀ ਦੀਵਾਰ ਚ ਲੜ ਰਿਹਾ ਨਾ, ਜੰਗ
ਵਿਕਾਰਾਂ ਨਾਲ,
ਆਪਣਿਆਂ ਨਾਲ ਵੀ ਲੜ ਰਿਹਾ, ਬਾਹਰ ਵੀ ਲੜ ਰਿਹਾ, ਉਹ ਜੰਗ ਕੇ ਰੰਗ ਪੇਖੇ, ਉਹ ਇੱਥੇ ਹੀ ਆਇਆ ਸੀ ਚਰਮੰਗ ਪਰਮੰਗ, ਇੱਥੇ ਹੀ ਆਇਆ ਨਾ, ਇਹੀ ਗੱਲ ਉੱਥੇ ਇਹਦਾ ਮਤਲਬ ਹੈ, ਢਾਲ ਪਹਿਲੇ ਦੇਤੀ ਨਾ ਆ ਕੇ, ਉਹ ਤਾਂ ਦਿੱਤਿਆ ਹੈ ਲਫ਼ਜ਼ ਕੇ ਉੱਥੇ ਜਾ ਕੇ ਇਹਨਾਂ ਨੂੰ ਪ੍ਰੋਬਲਮ ਨਾ ਆਵੇ, ਕਿਉਂਕਿ ਇਹ ਤੋਂ ਬਾਅਦ ਉਹ ਹੈ, ਇਹ ਪਹਿਲਾਂ ਨਾ ਅਕਾਲ ਉਸਤਤ ਪਹਿਲਾਂ, ਉਹ ਬਾਅਦ ਦੇ ਵਿੱਚ ਚੰਡੀ ਚਿੰਤ ਪਹਿਲਾਂ ਪੜ੍ਹਾ ਤਾ ਵੀ ਉੱਥੇ ਜਾ ਕੇ ਕਿਤੇ ਦੂਏ ਪਾਸੇ ਨੂੰ ਚਲੇ ਜਾਣ। ਜਿਹਨੇ ਇਹ ਨਹੀਂ ਪੜ੍ਹਿਆ ਸਵਾਰ ਕੇ ਉੱਥੇ ਕਿਵੇਂ ਅਰਥ ਕਰ ਲੂ, ਜਿਵੇਂ ਗੁਰਬਾਣੀ ਨੂੰ ਸਾਰਿਆਂ ਨੂੰ ਸਵਾਰ ਕੇ ਨਹੀਂ ਪੜ੍ਹਿਆ ਅਰਥ ਕਿਵੇਂ ਕਰ ਲੂਗਾ। ਇੱਥੇ ਵੀ ਇਹੀ ਗੱਲ ਹੈ, ਦੋਵੇਂ ਜਗ੍ਹਾ ਖੋਜ ਦਾ ਵਿਸ਼ਾ, ਇੱਥੇ ਵੀ ਖੋਜ ਦਾ ਵਿਸ਼ਾ ਹੈ, ਇੱਥੇ ਵੀ ਬਹੁਤ ਕੁਝ ਦੱਸਿਆ ਹੈ ਵਿੱਚ ਇਹਦੇ।
ਕਹੂੰ ਧਰਮ ਕੇ ਕਰਮ ਕੇ ਹਰਮ ਜਾਣੇ,
ਕਹੂੰ ਕਹਿੰਦੇ ਧਰਮ ਦੇ ਜਿਹੜੇ ਕਰਮ ਨੇ ਉਹ ਤਾਂ ਘਰ ਹੈ, ਹਰਮ ਘਰ ਨੂੰ ਕਹਿੰਦੇ, ਟਿਕਾਣਾ ਘਰ
ਹਰਮ ਜਾਣੇ,
ਧਰਮ ਦੇ ਕਰਮਾਂ ਨੂੰ ਜਾਣਨੇ, ਧਰਮ ਦੇ ਕਰਮ ਨੇ ਉਹਨਾਂ ਤੇ ਸਾਰਾ ਧਿਆਨ ਲੱਗਿਆ ਹੋਇਆ, ਇਸੇ ਘਰ ਚ ਰਹਿਣਾ, ਧਰਮ ਦੇ ਕਰਮਾਂ ਨੂੰ ਜਾਣਨ ਦੇ ਘਰ ਚ ਬੈਠਾ ਰਹਿਣਾ, ਇਸੇ ਘਰ ਚ ਨਿਵਾਸ ਰੱਖਦੇ।
ਕਹੂੰ ਧਰਮ ਕੇ ਕਰਮ ਕੇ ਭਰਮ ਮਾਨੇ,
ਕਿਤੇ ਕਹਿੰਦੇ ਧਰਮ ਦੇ ਕਰਮਾਂ ਨੂੰ ਭਰਮ ਬੁਲਦੇ, ਕਿਤੇ ਧਰਮ ਦੇ ਕਰਮਾਂ ਚ ਉੜ ਜਾ ਰਹਿਣਾ ਸਾਰਾ ਦਿਮਾਗ, ਇਹ ਰਹਿੰਦਾ ਵੀ ਆਹ ਨੀ ਆਹ ਕਰੀਏ ਆਹ ਨੀ ਆਹ ਕਰੀਏ ਤਾਂ ਠੀਕ ਹੋਊ, ਕਿਤੇ ਧਰਮ ਦੇ ਕਰਮਾਂ ਨੂੰ ਸਾਰਿਆਂ ਨੂੰ ਭਰਮ ਨੀ ਬੈਠੇ, ਇਹ ਤਾਂ ਸਾਰੇ ਭਰਮ ਨੇ, ਫੋਕਟ ਕਰਮ ਮੰਨਦਾ ਕਿਤੇ, ਕਦ ਮੰਨਦਾ ਫੋਕਟ ਕਰਮ, ਜਦ ਗਿਆਨ ਹੋ ਜਾਂਦਾ ਹੈ, ਸਮਝ ਆਈ ਤੇ ਫੋਕਟ ਮੰਨਦਾ ਹੈ, ਬੇਸਮਝੀ ਨਾਲ ਉਸੇ ਚੀਜ਼ ਨੂੰ, ਬੇਸਮਝੀ ਨਾਲ ਉਸੇ ਚੀਜ਼ ਨੂੰ ਠੀਕ ਮੰਨਦਾ, ਸਮਝ ਆਈ ਤੇ ਉਸੇ ਚੀਜ਼ ਨੂੰ ਗਲਤ ਮੰਨਦਾ, ਸਮਝ ਔਰ ਬੇਸਮਝੀ ਦੀ ਗੱਲ ਹੈ, ਗਿਆਨ ਔਰ ਅਗਿਆਨਤਾ ਦੀ ਗੱਲ ਹੈ। ਜਿੱਥੇ ਕਹਿੰਦਾ ਇਹ ਗਿਆਨ ਕੇ ਵਿਹੀਨ, ਉੱਥੇ ਦੀ ਗੱਲ ਇੱਥੇ ਆਈ, ਗਿਆਨ ਕੇ ਵਿਹੀਨ ਤਾਂ ਗਲਤ ਕੰਮ ਨੂੰ ਠੀਕ ਮੰਨਦਾ, ਗਿਆਨਵਾਨ ਹੋ ਕੇ ਜਿਹੜਾ ਕਰ ਰਿਹਾ ਸੀ ਉਸਨੂੰ ਛੱਡ ਦਿੰਦਾ ਗਲਤ ਮੰਨਦਾ, ਪਰ ਜੇ ਪਹਿਲਾਂ ਕਹਿ ਦੇਵੇ ਫਿਰ ਗੱਲ ਪੈਂਦਾ, ਪਤਾ ਨੀ ਨਾ ਗਿਆਨ ਨੀ ਨਾ।
ਕਹੂੰ ਚਾਰ ਚੇਸਟਾ ਕਹੂੰ ਚਿੱਤਰ ਰੂਪੰ,
ਕਹੂੰ ਚਾਰ ਚੇਸਟਾ, ਕਿਤੇ ਚੇਸਟਾ ਹੈ ਚੜ੍ਹਨ ਦੀ, ਧਰਮ ਦੇ ਕਰਮ ਦੀ ਚੇਸਟਾ ਹੈ, ਚੇਸਟਾ ਹੈ ਕਿਤੇ ਤਾਂ ਮਤਲਬ ਰੱਖਦਾ ਉਹਦੀ ਚਟਕ ਲੱਗੀ ਹੋਈ ਹੈ, ਜਿਵੇਂ ਕਹਿੰਦੇ ਨੇ ਨਾ ਕਿਸੇ ਨੂੰ ਉਹ ਸਮਝੋ ਨਸ਼ਾ ਲੱਗਿਆ ਹੋਇਆ ਧਰਮ ਦਾ ਕਰਮ ਦਾ,
ਕਹੂੰ ਚਾਰ ਚੇਸਟਾ
ਚਾਰੋਂ ਦੀ ਚੇਸਟਾ, ਜਿਹੜੇ ਧਰਮ ਦਾ ਕਰਮ ਇਹਦੀ ਚੇਸਟਾ ਲੱਗੀ ਹੋਈ ਹੈ।
ਕਹੂੰ ਜੇ
ਕਹਿੰਦੇ ਸਵੇਰੇ ਨਹਾਤਾ ਨੀ ਤਾਂ ਸਾਰਾ ਦਿਨ ਜੀ ਨੀ ਲੱਗਦਾ, ਜੇ ਸਵੇਰੇ ਪਾਠ ਨੀ ਕਰਿਆ ਸਾਰਾ ਦਿਨ ਜੀ ਨੀ ਲੱਗਦਾ, ਉਹ ਚੇਸਟਾ ਦੀ ਗੱਲ ਹੈ।
ਕਹੂੰ ਚਿੱਤਰ ਰੂਪੰ,
ਕਹੂੰ ਚਿੱਤਰ ਰੂਪੰ, ਕਹੂੰ ਸਰੀਰ ਤੇ ਭਰੇ ਅੱਡ ਬੈਠਾ, ਸਰੀਰ ਤੇ ਹੁੰਦਾ ਹੋਇਆ ਵੀ ਸਰੀਰ ਤੇ ਅੱਡ ਬੈਠਾ ਹੈ, ਚਿੱਤਰ ਰੂਪ ਬੈਠਾ, ਕਿਵੇਂ ਚਿੱਤਰ ਰੂਪ, ਜਿਵੇਂ ਸ਼ੀਸ਼ੇ ਚ ਚਿੱਤਰ ਹੁੰਦਾ ਨਾ, ਐ ਸਰੀਰ ਚ ਮੁਕਰਮਾ ਜਾ ਸਛਾਈ, ਜਿਹੜਾ ਦਾ ਸਰੀਰ ਨਾਲ ਜੁੜਿਆ ਹੋਇਆ ਉਹਨੂੰ ਤਾਂ ਇਹ ਲੱਗਦਾ ਜੇ ਨਹਾਤਾ ਨੀ ਅੱਜ ਉਹਨੂੰ ਚੰਗਾ ਨੀ ਲੱਗਦਾ, ਕਿਉਂਕਿ ਉਹ ਮੈਂ ਨੀ ਨਾ ਨਹਾਤਾ, ਸਰੀਰ ਨੂੰ ਮੈਂ ਕਹਿੰਦਾ, ਉਹ ਜਿਹੜਾ ਸਰੀਰ ਚ ਆਇਆ ਜਿਵੇਂ ਸ਼ੀਸ਼ੇ ਚ ਛਾਈ ਹੁੰਦੀ ਹੈ ਉਹਨੂੰ ਕੋਈ ਫਰਕ ਨੀ ਪਿਆ ਸਰੀਰ ਦੇ ਨਹਾਉਣ ਨਾਲ ਬੇਨਹਾਉਣ ਦਾ, ਚਿੱਤਰ ਰੂਪਾਂ ਗਾ ਸਰੀਰ ਦੇ ਵਿੱਚ ਮੁਕਰਮਾ ਜਾ ਛਾਈ, ਜਿਵੇਂ ਸ਼ੀਸ਼ੇ ਦੇ ਵਿੱਚ ਹੁੰਦਾ ਨਾ ਚਿੱਤਰ, ਐ ਆਤਮਾ ਸਰੀਰ ਵਿੱਚ ਚਿੱਤਰ ਹੈ, ਵੱਖਰੀ ਹੈ ਸਰੀਰ ਤੇ, ਜੇ ਸਰੀਰ ਤੇ ਵੱਖਰਾ ਨੀ ਦੇਖਦਾ ਆਪਣੇ ਆਪ ਨੂੰ, ਉਹਨੂੰ ਸਰੀਰ ਦੇ ਨਹਾਉਣ ਦਾ ਉਹਦੇ ਤੇ ਬੋਝ ਪੈਂਦਾ, ਦੂਏ ਤੇ ਬੋਝ ਨੀ ਪੈਂਦਾ, ਦੂਏ ਤੇ ਆਤਮਾ, ਦੂਏ ਤੇ ਕਾਹਦਾ ਫਰਕ ਪੈਂਦਾ, ਦੂਏ ਤੇ ਸ਼ਬਦ ਵਿਚਾਰ ਦਾ ਫਰਕ ਪੈਂਦਾ, ਅੰਦਰਲੇ ਤੇ ਸ਼ਬਦ ਵਿਚਾਰ ਦਾ ਫਰਕ ਪੈਂਦਾ, ਸ਼ਬਦ ਵਿਚਾਰ ਨਾਲ ਉਹਦੀ ਮਲੀਨਤਾ ਦੂਰ ਹੋਣੀ, ਮਨ ਤਾਂ ਧੋਤਾ ਜਾਊਗਾ ਕਾਹਦੇ ਨਾਲ, ਸ਼ਬਦ ਨਾਲ, ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ
ਚਿੱਤ ਲਾਏ,
ਚਿੱਤ ਲਾਏ, ਜੇ ਹਰਸੋ ਚਿੱਤ ਲੱਗਿਆ ਹੋਇਆ ਮਨ ਧੋਤਾ ਜਾਂਦਾ, ਸ਼ਬਦ ਵਿਚਾਰ ਹੋ ਰਹੀ ਹੈ, ਸਰੀਰ ਦਾ ਨਹਾਉਣਾ ਨਾ ਨਹਾਉਣਾ ਬੇਮਾਨੀ ਹੋ ਜਾਂਦਾ, ਇਹਦਾ ਮਤਲਬ ਇਹ ਨਹੀਂ ਨਹਾਉਣਾ ਨਹੀਂ ਹੈ, ਉਹ ਨਹਾਉਣਾ ਹੋਰ ਗੱਲ ਹੈ, ਹੋਰ ਸੁਸਤੀ ਹੈ, ਹੋਰ ਹੈ ਪਸੀਨਾ ਆ ਗਿਆ, ਉਹ ਗੱਲ ਹੋਰ ਹੈ, ਧਰਮ ਨਾਲ ਉਹਦਾ ਸੰਬੰਧ ਨਹੀਂ ਹੈ, ਧਰਮ ਨਾਲ ਨਹੀਂ ਇਸ ਗੱਲ ਨੂੰ ਜੋੜ ਸਕਦੇ, ਜੋਗੀਆਂ ਨੂੰ ਕਿਹਾ ਹੀ ਨਹੀਂ ਵੀ ਤੁਸੀਂ ਨਹਾਇਆ ਕਰੋ, ਸਾਨੂੰ ਵੀ ਧੂੜੀ ਕਰ ਇਸ਼ਨਾਨ ਕਿਹਾ ਹੋਇਆ, ਧੂੜੀ ਕਰ ਇਸ਼ਨਾਨ, ਮੈਂ ਕਿਹਾ ਮੈਂ ਜਿਹਨੂੰ ਸਾਡੇ ਸਾਧੂ ਕਾ ਤੂੜੀ ਕਰੇ ਇਸ਼ਨਾਨ, ਸਾਨੂੰ ਵੀ ਕਿਹਾ ਹੋਇਆ ਤਾਂ ਇਸ਼ਨਾਨ ਹੁੰਦਾ ਆਤਮਾ ਦੇ ਲੈਵਲ ਦਾ, ਸਰੀਰ ਦੇ ਲੈਵਲ ਦਾ ਪਿੰਡਾਂ ਧੋਣਾ ਹੁੰਦਾ, ਇਹਨੂੰ ਪਿੰਡਾਂ ਧੋਣਾ ਬਹਿਣ ਜੇ ਪਿੰਡਾਂ ਧੋਏ ਸੁੱਚੇ ਸਹੀ ਨਾਨਕਾ ਜਨਮ ਨੂੰ ਵਸਿਆ ਸੁੱਚੇ ਇਹਨਾਂ ਆਖੀਆਂ ਨੂੰ ਬਹਿਣ ਜੇ ਪਿੰਡਾਂ ਧੋਏ। ਹੁਣ ਜੇ ਪਿੰਡਾਂ ਧੋਣ ਨੂੰ ਜੇ ਇਸ਼ਨਾਨ ਕਹਿੰਦੇ ਨੇ ਉਹ ਗਿਆਨੀ ਨੇ, ਜੇ ਪਿੰਡਾਂ ਧੋਣ ਨੂੰ ਇਸ਼ਨਾਨ ਬੋਲਦੇ ਨੇ ਉਹ ਗਿਆਨੀ ਨੇ। ਇਸ਼ਨਾਨ ਆਤਮਾ ਦਾ ਹੁੰਦਾ, ਉਹ ਨਾਮ ਨਾਲੇ ਹੁੰਦਾ ਇਸ਼ਨਾਨ, ਇਹ ਪਿੰਡਾਂ ਧੋਣਾ ਹੀ ਹੁੰਦਾ। ਪਰ ਇਹ ਵੀ ਧੋਣਾ ਚੰਗਾ ਹੁੰਦਾ, ਕੱਪੜਾ ਰੋਜ਼ ਧੋਣੇ ਚੰਗਾ ਹੁੰਦਾ, ਦੂਜੇ ਚੌਥੇ ਦਿਨ ਧੋਣਾ ਹੀ ਹੁੰਦਾ। ਇਹਦੇ ਨਾਲ ਹੋਰ ਤਰ੍ਹਾਂ ਦੀ ਸਵਸਥੀ ਆਉਂਦੀ ਹੈ ਸਰੀਰ ਨਾਲ, ਦੇਹ ਅਰੋਗਤਾ ਆਉਂਦੀ ਹੈ, ਸਮਝਿਆ ਨੀ। ਸਰੀਰ ਵੀ ਤਾਂ ਸਵਸਥ ਚਾਹੀਦਾ, ਪਰ ਇਹਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ, ਧਰਮ ਨਾਲ ਜੋੜਨਾ ਗਲਤ ਹੈ। ਇਸ਼ਨਾਨ ਕਰ, ਨਹਾਉਣਾ ਪਿੰਡਾਂ ਧੋਣਾ ਇਹ ਠੀਕ ਹੈ।
ਕਹੂੰ ਪਰਮ ਪ੍ਰਗਿਆ ਕਹੂੰ ਸਰਬ ਭੂਪੰਗ,
ਕਹੂੰ ਪਰਮ ਪ੍ਰਗਿਆ, ਕਹਿੰਦੇ ਪਰਮ ਪ੍ਰਗਿਆ, ਪ੍ਰਗਿਆ ਹੁੰਦੀ ਹੈ ਵੇਦ ਬਾਣੀ, ਤੁਸੀਂ ਕਹਿ ਲਓ ਭਵਿੱਖ ਬੁੱਧੀ, ਅਸਲ ਚ ਇਹ ਵਿਦਿਆ ਨੂੰ ਕਹੀ ਜਾਂਦੇ ਨੇ ਪਰਮ ਪ੍ਰਗਿਆ, ਜਿਹੜੀ ਬ੍ਰਹਮ ਵਿਦਿਆ ਉਹਨੂੰ ਕਹੀ ਜਾਂਦੇ। ਬ੍ਰਹਮ ਵਿਦਿਆ ਤਾਂ ਵਿਦਿਆ ਹੀ ਹੈ ਨਾ, ਬ੍ਰਹਮ ਵਿਦਿਆ ਤਾਂ ਇਹ ਵਿਦਿਆ ਤਾਂ ਬਣਾਈ ਜਾਂਦੀ ਹੈ, ਬੋਲੀ ਤਾਂ ਬਦਲਦੀ ਰਹਿੰਦੀ ਹੈ, ਵਿਦਿਆ ਬਦਲਦੀ ਰਹਿੰਦੀ ਹੈ, ਬੁੱਧੀ ਨਹੀਂ ਬਦਲਦੀ ਹੈ, ਤੱਤ ਨਹੀਂ ਬਦਲਦਾ, ਤੱਤ ਉਹੀ ਰਹੂਗਾ। ਬੋਲੀ ਤੁਸੀਂ ਕਿਸੇ ਹੀ ਕਹਿ ਦਿਓ, ਵਸਤੂ ਉਹੀ ਰਹੂਗੀ। ਹੁਣ ਕਿਸੇ ਚੀਜ਼ ਦਾ ਨਾਂ ਲੈ ਲਓ ਤੁਸੀਂ, ਪਾਣੀ ਉਹ ਲੈ ਲਓ, ਇਹਦੇ ਕਿੰਨੇ ਨਾਂ ਨੇ, ਵਸਤੂ ਤਾਂ ਇੱਕੋ ਹੀ ਹੈ। ਇਸ ਕਰਕੇ ਵਿਦਿਆ ਹੈ, ਉਹ ਜਿਹੜਾ ਨਾਂ ਹੈ ਉਹ ਵਿਦਿਆ ਹੈ, ਵਸਤੂ ਇੱਕੋ ਹੀ ਹੈ, ਵਿਵੇਕ ਬੁੱਧੀ ਇੱਕੋ ਹੀ ਰਹੂਗੀ, ਨਾ ਉਹ ਬਦਲ ਸਕਦਾ ਇਹਦਾ। ਪਰਮ ਪ੍ਰਗਿਆ ਵਿਵੇਕ ਬੁੱਧੀ,
ਕਹੂੰ ਪਰਮ ਪ੍ਰਗਿਆ ਕਹੂੰ ਸਰਬ ਭੂਪੰ,
ਕਹੂੰ ਸਰਬ ਭੂਪੰ, ਕਿਤੇ ਤਾਂ ਪਰਮ ਪ੍ਰਗਿਆ ਵਿਵੇਕ ਬੁੱਧ ਹੈ, ਵਿਵੇਕੀ ਹੈ।
ਕਹੂੰ ਸਰਬ ਭੂਪੰ,
ਕਹੂੰ ਸਰਬ ਭੂਪੰ, ਕਿਤੇ ਸਾਰਿਆਂ ਦਾ ਭੂਪ ਹੈ, ਰਾਜਾ ਬਣਿਆ ਹੋਇਆ, ਰਾਜਾ ਬਣ ਉਹ ਵੀ ਬੜਾ ਹੈ, ਪਰਮ ਪ੍ਰਗਿਆ ਜਿਹੜਾ ਇਹ ਅਵਨਾਸ਼ੀ ਰਾਜਾ ਇਹ ਵੀ ਬੜਾ। ਕਿਤੇ ਤਾਂ ਸੰਸਾਰੀ ਰਾਜ ਦੀ ਇੱਛਾ ਰੱਖਦਾ, ਸਾਰਿਆਂ ਦਾ ਰਾਜਾ ਬਣ ਸੰਸਾਰੀ ਤੌਰ ਤੇ ਦੀ ਇੱਛਾ ਤੇਰੇ ਚ, ਕਿਤੇ ਇਹ ਪਾਸਾ ਛੱਡ ਕੇ ਅਵਨਾਸ਼ੀ ਰਾਜ ਦੀ ਇੱਛਾ ਤੇਰੇ ਚ, ਸੰਸਾਰੀ ਰਾਜ ਨੂੰ ਛੱਡ ਕੇ ਸੰਸਾਰੀ ਬੰਧਨਾਂ ਨੂੰ ਸਮਝ ਕੇ, ਵੀ ਇਹ ਤਬੰਧਨ ਟੈਂਪਰੇਰੀ ਹੈ ਰਾਜ ਹੈ, ਔਰ ਇਹ ਦੁੱਖ ਹੈ ਸੁੱਖ ਨਹੀਂ ਹੈ, ਇਹਨੂੰ ਸਮਝ ਕੇ ਫਿਰ ਉਹ ਦੂਆ ਰਾਜ ਅਵਨਾਸ਼ੀ ਰਾਜ ਦੀ ਗੱਲ ਹੈ, ਅਸਲੀ ਧਨ ਦੀ ਗੱਲ ਹੈ, ਨਾਮ ਧਨ ਅਸਲੀ ਧਨ, ਜੋ ਚੀਜ਼ ਕੋਲ ਰਹਿਣ ਵਾਲੀ ਹੈ ਹਮੇਸ਼ਾ, ਉਹਦੀ ਪ੍ਰਾਪਤੀ ਦੀ ਗੱਲ ਹੈ। ਸੰਸਾਰੀ ਰਾਜ ਦਾ ਨਾਲ ਜਾਣ ਵਾਲਾ ਹੈ ਨਹੀਂ ਕੁਛ ਵੀ ਇੱਥੇ, ਇਹ ਤਾਂ ਹਮੇਸ਼ਾ ਰਹਿਣ ਵਾਲਾ ਨਹੀਂ, ਹਮੇਸ਼ਾ ਰਹਿਣ ਵਾਲੀ ਪਰਮ ਪ੍ਰਗਿਆ।
ਕਹੂੰ ਨੇਹੰ ਗ੍ਰਹਿੰ ਕਹੂੰ ਦੇਹ ਦੋਖੰ,
ਕਹੂੰ ਨੇਹ ਗ੍ਰਹਿੰ, ਕਿਤੇ ਤੈਨੂੰ ਸਰੀਰ ਦਾ ਨਿਉ ਹੈ,
ਕਹੂੰ ਨੇਹ ਗ੍ਰਹਿੰ ਕਹੂੰ ਦੇਹ ਦੋਖੰ,
ਕਿਤੇ ਤਾਂ ਸਰੀਰ ਨੂੰ ਬਹੁਤ ਹੈ, ਤੂੰ ਉਹ ਸਮਝਦਾ ਇੰਨਾ ਬਈ ਇਹ ਜੀ ਇਹਦਾ ਕੀਮਤ ਸਮਝ ਲਓ, ਇਹਦੀ ਕੋਈ ਕੀਮਤ ਨਹੀਂ ਹੈ ਸਰੀਰ ਦੀ, ਇੰਨਾ ਹੀ ਕੀਮਤ ਮਤਲਬ ਹੈ, ਕਿਸੇ ਚੀਜ਼ ਦੀ ਨਹੀਂ ਸੰਸਾਰ ਦੀ ਨਹੀਂ ਸਰੀਰ ਦੀ, ਇਹ ਤੇਰੇ ਇੰਨਾ ਨਿਉ ਹੈ ਤੇਰਾ,
ਕਹੂੰ ਦੇਹ ਦੋਖੰ,
ਕਿਤੇ ਇਹਦੇ ਦੁੱਖ ਰੂਪ ਬੋਲਦਾ, ਦੇਹ ਨੂੰ ਇਹ ਦੁੱਖ ਰੂਪ ਮੰਨੀ ਜਾਂਦਾ, ਇਹਦੇ ਖੜਾ ਛੜਾਉਣਾ ਚਾਹੁੰਦੇ ਜਨਮ ਮਰਨ ਤੋਂ ਹੀ, ਜਿਹੜੇ ਜਨਮ ਮਰਨ ਤੋਂ ਖੜਾ ਛੜਾਉਣਾ ਚਾਹੁੰਦੇ ਨੇ ਉਹ ਦੇਹ ਨੂੰ ਦੁੱਖ ਬਣ ਕੇ ਚਾਹੁੰਦੇ ਸੀ, ਕਿਤੇ ਦੇਹ ਦੁੱਖ ਰੂਪ ਦਿਖਾਈ ਦਿੰਦੀ ਹੈ ਅਗਲਾ ਜਨਮ, ਹੁਣ ਦੀ ਦੇਹ ਦੁੱਖ ਰੂਪ ਜੇ ਦਿਖਾਈ ਦਿੰਦੀ ਹੈ ਤਾਂ ਹੀ ਅਗਲੇ ਜਨਮ ਤੋਂ ਭਜਦਾ ਹੈ, ਅਗਲੇ ਜਨਮ ਤੋਂ ਕਿਉਂ ਭਜਦਾ, ਕਿਤੇ ਦੇਹ ਨੂੰ ਬੜੀ ਉਪਲਬਧੀ ਸਮਝਦਾ, ਕਿਤੇ ਤਾਂ ਦੇਹ ਨੂੰ ਬਹੁਤ ਉਪਲਬਧੀ ਸਮਝਦਾ, ਮਨੁੱਖਾ ਜਨਮ ਉਪਲਬਧ ਹੈ ਇਹ ਹੈ ਫਲਾਨਾ, ਫਿਰ ਖੇਡਾਂ ਕਾਹਤੇ ਜਿਹੜਾ ਹੋਣੇ ਹੋਏ ਤੋਂ, ਇਹ ਦੋਏ ਇਹਦੀ ਗਿਆਨ ਔਰ ਅਗਿਆਨਤਾ ਦੇ ਵਿੱਚ ਇਹਦੇ ਤੇ ਨੇ। ਜਦੋਂ ਗਿਆਨ ਹੋ ਜਾਂਦਾ ਫਿਰ ਇਹ ਸਮਝਦਾ ਵੀ ਇਹ ਸਰੀਰ ਤਾਂ ਠੀਕ ਹੈ ਇਹ ਮਨੁੱਖਾ, ਪਰ ਇਹ ਪੌੜੀ ਤੋਂ ਅੱਗੇ ਜਾਣਾ, ਕਿਸ਼ਤੀ ਛੱਡ ਦੇਣੀ ਹੈ ਹੁਣ, ਇਹਦੇ ਨਾਲ ਜੁੜਿਆ ਨਹੀਂ ਰਹਿਣਾ, ਕਿਤੇ ਜੁੜੇ ਹੀ ਰਹਿ ਕੇ ਰਾਜੀ ਹੈ, ਸਰੀਰ ਨੂੰ ਛੱਡ ਕੇ ਰਾਜੀ
ਨਹੀਂ। ਕਹੂੰ ਨੇ ਗ੍ਰਹਿਣ,
ਸਰੀਰ ਦਾ ਇੰਨਾ ਮੋਹ ਛੱਡ ਕੇ ਰਾਜੀ ਨਹੀਂ, ਕੱਚਾ ਹੀ ਹੈ, ਟੁੱਟਦਾ ਨਹੀਂ ਹੈ, ਫਲ ਪੱਕਦਾ ਨਹੀਂ, ਭੋਏ ਨਹੀਂ ਕਰਦਾ ਹੈ ਪੱਕ ਕੇ, ਸਰੀਰ ਮਾਇਆ ਨੂੰ ਛੱਡਦਾ ਨਹੀਂ ਹੈ, ਮਾਇਆ ਨਾਲ ਜੁੜਿਆ ਰਹਿਣ ਜੇ ਰਾਜੀ ਹੈ। ਅਗਲਾ ਜਨਮ ਵੀ ਭਾਲਦਾ ਵੀ ਸੁੱਖ ਦਾ ਹੋਵੇ, ਦਾਨ ਪੁੰਨ ਕਰਦਾ ਅੱਗੇ ਨੂੰ ਵਧੀਆ ਮਿਲੇ, ਦਾਨ ਪੁੰਨ ਕਾਹਦੇ ਕਰਦਾ ਵੀ ਅੱਗੇ ਨੂੰ ਵਧੀਆ ਮਿਲੇ, ਉਹਦੇ ਅੱਗੇ ਹੈਗੇ ਆ।
ਕਹੂੰ ਔਖ ਦੀ ਰੋਗ ਕੇ ਸੋਕ ਸੋਖੰ,
ਕਹੂੰ ਔਖ ਦੀ ਕਿਤੇ ਦਵਾਈ ਤਿਆਰ ਕਰ ਰਿਹਾ, ਕਿਤੇ ਦਵਾਈ ਹੈ,
ਔਖ ਦੀ ਰੋਗ
ਆਪੇ ਦਵਾਈ ਬਣ ਜਾਂਦਾ ਜਦੋਂ ਨਾਮ ਜਦੋਂ ਗਿਆਨ ਹਾਸਲ ਕਰ ਲੈਂਦਾ, ਆਪੇ ਦਵਾਈ ਹੈ, ਆਪੇ ਵੈਦ ਬਣ ਜਾਂਦਾ। ਜਿਹੜੇ ਰੋਗ ਨੇ ਅੰਦਰਲੇ ਰੋਗਾਂ ਦੀ ਗੱਲ ਹੈ, ਬਾਹਰਲਿਆਂ ਦੀ ਗੱਲ ਕਰੂਗਾ, ਸੰਸਾਰ ਬਾਹਰਲਿਆਂ ਦੀ ਗੱਲ ਕਰੂਗਾ। ਉਹ ਜਿਹੜੇ ਰੋਗ ਹੈ ਨਾ, ਉਹ ਰੋਗ ਹੈ ਜਿਹੜੇ ਸਰੀਰ ਦਾ ਉਹ ਹੈ, ਇਹ ਕੀ ਹੈ, ਰੋਗ ਹੈ ਵੀ, ਹੋਮੇ ਵੀ ਰੋਗ ਹੈ, ਇਹਨਾਂ ਦੀ ਕਿਤੇ ਦਵਾਈ ਰੂਪ ਬਣਿਆ ਹੈ, ਦਵਾਈ ਦੇ ਰਿਹਾ ਲੋਕਾਂ ਨੂੰ ਵੀ ਇਹ ਰੋਗ ਨੇ, ਇਹਨਾਂ ਨੂੰ ਖੜਾ ਛਡਾਓ, ਇਹਨਾਂ ਨੂੰ ਸਿਖਾ ਰਿਹਾ, ਜਿਹੜੇ ਰੋਗ ਨੇ ਇਹਨਾਂ ਨੂੰ ਖੁਸ਼ ਕਰ ਰਿਹਾ, ਅੰਦਰੋਂ ਲੋਭ ਨੂੰ ਵੀ ਖੁਸ਼ ਕਰ ਰਿਹਾ, ਮੋਹ ਨੂੰ ਵੀ, ਗੁਰਬਾਣੀ ਇਹੀ ਕਰ ਰਹੀ ਹੈ, ਹੋਰ ਕੀ ਕਰ ਰਹੀ ਹੈ। ਜਿਨ੍ਹਾਂ ਨੇ ਗੁਰਬਾਣੀ ਰਚੀ ਹੈ ਉਹ ਵੈਦ ਹੈ, ਤੇ ਮੇਰਾ ਵੈਦ ਗੁਰੂ ਗੋਬਿੰਦ ਦਾ, ਕਿਤੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਹੈ, ਕਿਤੇ ਰੋਗ ਰੂਪ, ਕਿਤੇ ਰੋਗ ਨੂੰ ਚੰਗਾ ਸਮਝਦਾ, ਕਿਤੇ ਰੋਗ ਤੋਂ ਖੜਾ ਛੜਾ ਰਿਹਾ।
ਕਹੂੰ ਔਖ ਦੀ ਰੋਗ ਕੇ ਸੋਕ ਸੋਖੰ,
ਔਖ ਦੀ ਬਣ ਕੇ, ਨਾ ਔਖ ਦੀ ਬਣ ਕੇ, ਦੇਖੋ ਔਗਣ ਨੇ ਮਾਇਆ ਨਾਲ ਜੋੜ ਕੇ ਰੱਖਣ ਨੂੰ, ਗੁਣ ਨੇ ਮਾਇਆ ਤੋਂ ਖੜਾ ਛੜਾ ਰਹੇ ਨੇ, ਔਖ ਦੀ ਹੈ। ਔਗਣਾ ਗੁਣਾਂ ਦੀ ਵਿੱਚ ਹੀ ਗੱਲ ਹੈ, ਜੇ ਔਗਣਾ ਪਸੰਦ ਨੇ ਇਹਨੂੰ, ਫਿਰ ਮਾਇਆ ਨੂੰ ਨੀ ਛੱਡ ਸਕਦਾ, ਜੇ ਮੋਹ ਹੈਗਾ ਮਾਇਆ ਨੂੰ ਨੀ ਛੱਡੂਗਾ, ਲੋਭ ਹੈਗਾ ਮਾਇਆ ਨੂੰ ਨੀ ਛੱਡੂਗਾ, ਅੱਗੇ ਨੂੰ ਜਾਊਗਾ, ਦੱਸਦਾ ਚਲਾ ਜਾਊਗਾ ਮਾਇਆ ਚ ਨੂੰ। ਜੇ ਇਹਨਾਂ ਨੂੰ ਕਮਜ਼ੋਰ ਕਰੂਗਾ ਔਗਣਾ ਨੂੰ, ਫਿਰ ਮਾਇਆ ਤੋਂ ਨਿਕਲਦਾ ਚਲਾ ਜਾਊ, ਪਿੱਛੇ ਹਟਦਾ ਚਲਾ ਜਾਊ।
ਕਹੂੰ ਦੇਵ ਵਿਦਿਆ ਕਹੂੰ ਦੈਤ ਬਾਣੀ,
ਆ ਦੇਖੋ ਕਿਤੇ ਦੇਵਤਿਆਂ ਦੀ ਵਿਦਿਆ, ਦੇਵਤਿਆਂ ਦੀ ਵਿਦਿਆ ਕੀ ਹੈ, ਜਗ ਕਰਨੇ ਆ, ਜਿਹੜੀ ਸੰਸਾਰੀ ਵਿਦਿਆ ਦੇਵਤਿਆਂ ਦੀ ਵਿਦਿਆ ਹੀ ਹੈ। ਕਹੂੰ ਦੈਂਤ ਬਾਣੀ, ਦੈਂਤ ਬਾਣੀ ਕੀ ਹੈ, ਦੈਂਤ ਬਾਣੀ ਵੀ ਜਿਹੜੀ ਹੈ, ਦੇਵਤੇ ਵੀ ਅੱਧੇ ਦੈਂਤ ਹੁੰਦੇ ਨੇ, ਦੇਵਤਾ ਤਾਂ ਸੰਸਕ੍ਰਿਤ ਵਿਦਿਆ ਹੀ ਹੈ। ਕਹੂੰ ਦੈਂਤ ਬਾਣੀ, ਦੈਂਤ ਬਾਣੀ ਦੇਖੋ ਇੱਕ ਤਾਂ ਹੁੰਦੀ ਹੈ ਅੰਤਰਾਤਮਾ ਦੀ ਆਵਾਜ਼, ਉਹਦਾ ਦੇਵ ਵਿਦਿਆ ਵਜੋਂ ਪੈਦਾ ਹੁੰਦੀ ਹੈ। ਹੁਣ ਇਹ ਦੇਵਤੇ ਰਾਖਸ਼ ਦੋ ਕੈਟਾਗਰੀਆਂ ਨੀ ਬਣਾਈਆਂ ਹੋਈਆਂ, ਗੁਰਮੰਤ ਨੀ ਇਹਨਾਂ ਨੂੰ ਮਿਲਦੀ, ਉਹ ਤਾਂ ਭਾਈ ਹੋ ਨਾ ਸਕੇ ਦੇਵ ਦੈਂਤ, ਇੱਕੋ ਮਾਂ ਪਿਓ ਦੇ ਸਾਡੇ ਦੇਵ ਦੈਂਤ ਨੇ, ਇੱਕ ਅੰਤਰਾਤਮਾ ਦੀ ਆਵਾਜ਼ ਹੈ ਉਹ ਦੇਵ ਵਿਦਿਆ, ਦੇਵ ਅੰਦਰ ਹੈ ਨਾ ਦੇਵ, ਉਹਦਾ ਦੇਵ ਵਿਦਿਆ, ਜਿਹੜੀ ਗੱਲ ਉਹ ਦੱਸਦਾ ਨਾ, ਜਿਹੜੀ ਸਲਾਹ ਉਹ ਦਿੰਦਾ ਉਹ ਦੇਵ ਵਿਦਿਆ, ਸਲਾਹ ਦੇ ਰਿਹਾ ਜੋ ਵਿਦਿਆ ਹੀ ਆ ਉਹ।
ਕਹੂੰ ਦੈਂਤ ਬਾਣੀ,
ਉਹਦੀ ਮਨ ਬੋਲਦਾ ਦੈਂਤ ਬਾਣੀ, ਜਿਹੜੇ ਜਿਹੜਾ ਹੁਕਮ ਦਾ ਵਿਰੋਧ ਕਰ ਰਹੀ ਹੈ ਗੱਲ ਉਹ ਦੈਂਤ ਬਾਣੀ ਹੈ। ਹੁਣ ਇੱਥੇ ਨਾ ਕੋਈ ਦੇਵ ਹੈ ਨਾ ਦੈਂਤ ਹੈ, ਇੱਥੇ ਦੇਵਤੇ ਵੀ ਦੈਂਤ ਬਣ ਗਏ, ਜਿਹਨਾਂ ਨੂੰ ਦੇਵਤੇ ਕਹਿੰਦੇ ਉਹ ਵੀ ਦੈਂਤ ਨੇ, ਹੁਕਮ ਦਾ ਵਿਰੋਧ ਮਨ ਪਾਉਂਦੇ ਹੁਕਮ ਦੇ ਮੁਤਾਬਕ ਚੱਲਣ ਵਾਲੇ ਸਾਰੇ ਰਾਖਸ਼ ਨੇ ਦੈਂਤ ਨੇ। ਚਮਕਾ ਦਿੱਤੀ ਗੱਲ, ਨਾਨਕ ਨਾਮ ਹੈ ਵਾਜ ਸਨਾਤ, ਨਾਮ ਤੋਂ ਬਿਨਾਂ ਸਾਰੇ ਨੀਚ ਨੇ, ਨੀਚ ਕੌਣ ਹੁੰਦਾ, ਨੀਚ ਦੈਂਤ ਹੁੰਦੇ ਨੇ, ਦੈਂਤ ਨੀਚੇ ਹੁੰਦੇ ਨੇ, ਖਸਮ ਸਾਰੇ ਤੇ ਗਮਜਾਤ ਨਾਨਕ ਨਾਮ ਹੈ ਵਾਜ ਸਨਾਤ। ਇਹਨਾਂ ਨੇ ਦੈਵ ਦੈਂਤ ਆਪਣੇ ਹਿਸਾਬ ਨਾਲ ਰੱਖੇ ਹੋਏ ਨੇ, ਵੀ ਜਿਹੜਾ ਸਾਡੇ ਨੀ ਬਣਦਾ ਉਹ ਇਹਨਾਂ ਨੂੰ ਕੁਛ ਕਹਿੰਦੇ ਨੇ, ਉਹਨਾਂ ਨੂੰ ਕੁਛ ਕਹਿੰਦੇ ਨੇ, ਇਸੇ ਕਰਕੇ ਕਹਿੰਦੇ ਪੰਡਿਤ ਬੋਲਣਾ ਛੱਡੇ
ਦੋ
ਦੋ ਇਹ ਗੱਲ ਜਿਹੜੀ ਰੱਖੀ ਸੀ ਨਾ ਗੁਰਬਾਣੀ ਦੇ ਵਿੱਚ ਸ਼ਬਦ ਅਸੀਂ ਵੀ ਛੱਡੇ ਹੋਏ ਨੇ ਇਹ ਮਤਲਬ ਉਹਨਾਂ ਨੇ ਨੀ ਛੱਡੇ ਗੁਰਮੁਖ ਦੇ ਛੱਡੇ ਹੋਏ ਨੇ ਸਿੱਖ ਨੇ ਵੀ ਦੋਏ ਛੱਡੇ ਹੋਏ ਨੇ ਦੋਹਾਂ ਨੂੰ ਇੱਕੋ ਨਿਗਾਰਾ ਦੇਖ ਰਿਹਾ ਗੁਰਮਤ ਦੋਹਾਂ ਨੂੰ ਬਰਾਬਰ ਦੇਖ ਰਹੀ ਹੈ ਦੇਵ ਔਰ ਦੈਤ ਨੂੰ ਇੱਕੋ ਹੀ ਕੈਟਾਗਰੀ ਨੇ ਸਾਡੇ ਵਾਸਤੇ ਅੰਤਰਾਤਮਾ ਦੀ ਆਵਾਜ਼ ਨੂੰ ਮੰਨਣ ਵਾਲੇ ਦੇਵ ਨੇ ਬਸ ਦੇਵਤੇ ਦੀ ਗੱਲ ਮੰਨਣ ਵਾਲੇ ਦੇਵ ਨੇ ਵਿਰੋਧ ਕਰਨ ਵਾਲੇ ਹੁਕਮ ਦੇ ਕਿਸੇ ਤਰੀਕੇ ਨਾਲ ਵੀ ਕੀਤਾ ਜਾਂਦਾ ਹੁਕਮ ਦਾ ਵਿਰੋਧ ਉਹ ਸਾਰੀ ਤਹਿਤ ਬਾਣੀ
ਕਹੂੰ ਜੱਚ ਗੰਧਰਵ ਕਿਨਰ ਕਹਾਣੀ
ਕਿਤੇ ਜੱਚ ਗੰਧਰਵ ਕਿਨਰ ਕਹਾਣੀ ਇਹ ਨਾ ਦੇਵ ਵਿਦਿਆ ਨਾ ਦੈਤ ਵਿਦਿਆ ਇਹ ਵਿਚਾਲੇ ਨਾ ਹੁਕਮ ਦਾ ਵਿਰੋਧ ਹੈ ਇਹਦੇ ਵਿੱਚ ਸਮਝਿਆ ਨੀ ਇਹਦੇ ਚ ਰਲੀ ਮਿਲੀ ਹੁੰਦੀ ਹੈ ਗਿਆਨ ਵੀ ਦੇ ਰਹੇ ਨੇ ਸੰਸਾਰ ਛੁੱਟਣ ਦਾ ਹੈ ਵੀ ਸੰਸਾਰ ਨਾਲ ਜੁੜ ਕੇ ਰੱਖਣ ਵਾਲੀ ਵੀ ਗੱਲ ਕਰ ਰਹੇ ਨੇ ਇਹਨੂੰ ਨਾ ਦੈਤ ਵਿਦਿਆ ਦੇ ਵਿੱਚ ਆਉਂਦੀ ਹੈ ਨਾ ਇਹ ਦੇਵ ਵਿਦਿਆ ਚ ਆਉਂਦੀ ਹੈ
ਕਹੂੰ ਜੱਚ ਗੰਧਰਵ ਕਿਨਰ ਕਹਾਣੀ
ਕਿਨਰ ਕਹਾਣੀ
ਕਹੂੰ ਰਾਜਸੀ ਸਾਤਕੀ ਤਾਮਸੀ ਹੋ
ਆ ਦੇਖੋ ਇਹ ਹੈ ਕਿਤੇ ਰਾਜਸੀ ਰਾਜਨੀਤਿਕ ਹੈ ਕਿਤੇ ਸਾਤਕੀ ਹੈ ਸਤੋ ਗੁਣੀ ਹੈ ਬ੍ਰਹਮ
ਤਾਮਸੀ ਹੋ
ਕਿਤੇ ਤਾਮਸੀ ਹੈ ਸ਼ਿਵਜੀ ਤਮੋ ਗੁਣੀ ਸੁਭਾਅ ਹੈ ਤਿੰਨੇ ਸੁਭਾਅ ਤੇਰੇ ਹੀ ਨੇ ਤਿੰਨੇ ਇੱਕ ਦੇ ਆ ਗਏ ਨਾ ਉਹੀ ਤਾਮਸੀ ਹੈ ਉਹੀ ਰਾਜਸੀ ਹੈ ਉਹੀ ਸਾਤ ਇੱਕ ਸੰਸਾਰੀ ਇੱਕ ਬਣਾਰੀ ਇੱਕ ਲਾਏ ਇੱਕੋ ਹੀ ਹੈ ਉਹ ਤਿੰਨ ਬਣਾ ਤੇ ਉੱਥੇ ਇਹ ਜੇ ਪੜ ਲੈਂਦੇ ਤਾਂ ਉੱਥੇ ਨਹੀਂ ਸੀ ਗਲਤੀ ਕਰਦੇ ਜੇ ਪਹਿਲਾਂ ਇਹ ਪੜਿਆ ਹੁੰਦਾ ਮੇਰਾ ਇਹ ਪੜਿਆ ਹੋਇਆ ਸੀ ਉੱਥੇ ਮੈਂ ਗਲਤੀ ਨਹੀਂ ਕੀਤੀ ਮੈਨੂੰ ਪਤਾ ਲੱਗਾ ਸੀਗਾ ਵੀ ਉਹ ਤਿੰਨ ਕਿਵੇਂ ਬਣ ਜਾਣਗੇ ਜਾਂ ਹੈ ਉਹ ਇੱਕ ਦਸਮ ਪਾਤਸ਼ਾਹ ਇੱਕ ਕਹਿੰਦੇ ਨੇ ਤਿੰਨ ਤਿੰਨ ਕਿਵੇਂ ਬਣ ਗਏ ਤੁਹਾਡੇ ਅੱਡ ਅੱਡ ਹਾਂ ਜਿਸ ਟਾਈਮ ਭਾਰੂ ਹੈ ਜਿਹੜੀ ਗੱਲ ਉਸ ਟਾਈਮ ਜਿਹੜੀ ਗੱਲ ਭਾਰੂ ਹੈ ਦਿਮਾਗ ਦੇ ਉੱਤੇ ਉਹੀ ਆਦਮੀ ਕ੍ਰੋਧ ਚ ਗੁੱਸੇ ਜਾ ਕੇ ਕੁਛ ਵੀ ਕਰ ਸਕਦਾ ਉਹੀ ਆਦਮੀ ਦਇਆ ਦੇ ਘਰ ਦੇ ਵਿੱਚ ਕੁਛ ਵੀ ਦਾਨ ਵੀ ਕਰ ਸਕਦਾ ਉਹੀ ਆਦਮੀ ਧਰਮ ਦਾ ਕਰਮ ਵੀ ਕਰ ਸਕਦਾ ਆਦਮੀ ਤਾਂ ਉਹੀ ਹੈ ਉਹਦੀ ਅਵਸਥਾ ਬਦਲਦੀ ਹੈ ਨਾ ਅੱਡਾ ਨਹੀਂ ਹੈ ਤੈਨੂੰ
ਕਹੂੰ ਰਾਜਸੀ ਸਾਤਕੀ ਤਾਮਸੀ ਹੋ ਕਹੂੰ ਯੋਗ ਵਿਦਿਆ ਧਰੇ ਤਾਪਸੀ ਹੋ
ਕਹੂੰ ਯੋਗ ਵਿਦਿਆ ਕਿਤੇ ਇਹ ਹੋ ਗਿਆ ਤਿੰਨਾਂ ਤੋਂ ਅਲੱਗ ਹੋ ਕੇ ਨਾ ਯੋਗੀ ਬਣ ਗਿਆ ਵੀ ਪਰਮੇਸ਼ਰ ਨਾਲ ਜੁੜਨਾ
ਧਰੇ ਤਾਪਸੀ ਹੋ
ਤਾਂ ਤਾਪਸੀ ਤਪਸਵੀ ਦਾ ਭੇਸ ਧਾਰਨ ਕਰ ਲੈ ਤਿੰਨਾਂ ਤੋਂ ਅਲੱਗ ਤਿੰਨਾਂ ਤੋਂ ਨਿਆਰਾ ਹੋ ਕੇ ਤਿੰਨਾਂ ਨੂੰ ਸਮਝਦਾ ਵੀ ਤਿੰਨੇ ਇਹ ਮਾਇਆ ਚ ਨੇ ਤਿੰਨਾਂ ਨੂੰ ਇਹ ਸਮਝ ਕੇ ਮਾਇਆ ਥੀ ਨੇ ਅਲੱਗ ਸ਼ੁਰੂ ਕਰ ਲਿਆ
ਕਹੂੰ ਕਹੂੰ ਰੋਗ ਰਹਿਤਾ
ਗੁਰਬਾਣੀ ਤਿੰਨਾਂ ਤੋਂ ਅਲੱਗ ਹੈ ਨਾ ਰਾਹ ਗੁਰਬਾਣੀ ਦਾ ਰਾਹ ਤਿੰਨਾਂ ਤੋਂ ਅਲੱਗ ਹੈ ਇਹ ਰਾਹ ਪੈ ਗਿਆ ਵੈਦਿਕ ਮਤ ਨੂੰ ਪਿਆ ਹੋਇਆ
ਕਹੂੰ ਰੋਗ ਰਹਿਤਾ ਕਹੂੰ ਯੋਗ ਯੁਗਤਮ
ਕਿਤੇ ਦਾ ਜੋ ਯੋਗ ਸਾਧਨਾ ਹੀ ਵਿਚਾਰਾ ਕਰ ਰਿਹਾ ਯੁਗਤੀ ਲੜਾ ਰਿਹਾ ਵੀ ਕਿਹੜੇ ਕਿਹੜੀ ਦਵਾਈ ਖਾਈਏ ਰੋਗ ਦੂਰ ਹੋ ਜਾਵੇ
ਕਹੂੰ ਰੋਗ ਰਹਿਤਾ
ਰੋਜ਼ ਦਵਾਈ ਬਦਲ ਲੈਂਦਾ ਸਲਾਹ ਮੰਨ ਲੈਂਦਾ ਲੋਕਾਂ ਦੀਆਂ ਰੋਗ ਠੀਕ ਨਹੀਂ ਹੋ ਰਿਹਾ ਮਤਾਂ ਬਦਲੀ ਜਾਂਦਾ ਰੋਗ ਠੀਕ ਨਹੀਂ ਹੋ ਰਿਹਾ ਸਮਝੇ ਨੀ ਕਿਤੇ ਰੋਗ ਠੀਕ ਕਰੀ ਬੈਠਾ ਰੋਗ ਰਹਿਤ ਹੋਇਆ ਬੈਠਾ ਭਗਤ ਤਾਂ ਰੋਗ ਰਹਿਤ ਹੋਏ ਬੈਠੇ ਨੇ ਜੋਗੀ ਆ ਜੋ ਉਹੀ ਸਮਾਧੀ ਲਾਈ ਜਾਂਦੇ ਨੇ ਬਾਲਾ ਫਿਰਨ ਵਾਲਿਆ ਚ ਮਾਲਾ ਹੀ ਫੇਰੀ ਜਾਂਦਾ ਉੱਚੇ ਉਲਝੇ ਹੋਏ ਨੇ ਇਹਦਾ ਮਤਲਬ ਰੋਗ ਠੀਕ ਨਹੀਂ ਹੋਇਆ ਉਹਨਾਂ ਦਾ ਜਿਹੜਾ ਰੋਗ ਰਹਿਤਾ ਉਹ ਵਿਹਲਾ ਹੋਇਆ ਬੈਠਾ ਉਹ ਨਹੀਂ ਕਰਦਾ ਦਵਾਈ ਜਿਹੜਾ ਦਵਾਈ ਖਾ ਰਿਹਾ ਨਿਯਮਤ ਤੌਰ ਨਾਲ ਦਵਾਈ ਖਾ ਰਿਹਾ ਨਾ ਨਿਯਮਤ ਤੌਰ ਨਾਲ ਸਾਜਰੇ ਉੱਠ ਕੇ ਪਹਿਲਾਂ ਮਾਲਾ ਹੀ ਫੇਰਦਾ ਉਹ ਪੂਰਾ ਹੀ ਮਰੀਜ਼ ਹੈ ਜੋ ਸਮਾਧੀ ਲਾਉਣ ਵਾਲਾ ਵੀ ਮਰੀਜ਼ ਹੈ ਜਿੱਦਾਂ ਜੰਮਿਆ ਉਦੋਂ ਇਹਦਾ ਹੀ ਕਰਦਾ ਰਹਿਣਾ ਸਮਾਂ ਵਧਾਉਂਦਾ ਸਮਾਧੀ ਨੂੰ ਰੋਜ਼ ਇਹਦਾ ਮਤਲਬ ਦਵਾਈ ਦੀ ਡੋਜ਼ ਵੱਧ ਰਹੀ ਹੈ ਉਹਦੀ ਡੋਜ਼ ਵੱਧ ਰਹੀ ਬਿਮਾਰੀ ਵੱਧ ਰਹੀ ਹੈ ਜੇ ਡੋਜ਼ ਵੱਧ ਰਹੀ ਹੈ ਬਿਮਾਰੀ ਵੱਧ ਰਹੀ ਹੈ ਜਿਹਨੇ ਮਾਲਾ 27 ਮਣਕਾ ਤੇ 108 ਮਣਕਾ ਦੀ ਕਰ ਲਈ ਉਹਦਾ ਰੋਗ ਵੱਧ ਗਿਆ ਸੀ 27 ਮਣਕਾ ਤੇ ਅਟੈਕ ਨਹੀਂ ਕੀਤਾ ਹੈ ਕਬੀਰ ਨੇ 108 ਮਣਕਿਆਂ ਤੇ ਅਟੈਕ ਕੀਤਾ
ਮਾਲਾ ਮਿਲੀ ਚਾਰ
ਵੈਸ਼ਨੂੰ ਪਿਆ ਤਾਂ ਕਿਆ ਪਿਆ ਮਾਲਾ ਮਿਲੀ ਚਾਰ ਉਹਦਾ ਅਟੈਕ ਕੀਤਾ, ਤੂੰ ਵੱਡਾ ਹੰਕਾਰੀ ਹੋ ਗਿਆ। ਸਤਾਈ ਮਣਕੇ ਵਾਲੇ ਵਾਲਾ ਤਾਂ ਨਹੀਂ ਕੀਤਾ ਅਟੈਕ,